अजरा अध्याय एक। फारस दे राजे कूरश दे राज दे पहले साल विच यहोवा ने फारस दे राजा कूरश दा मन उभारिया तां जो यर्मिया दे राही यहोवा दा वचन पूरा होवे अते उसने अपने सारे राज विच ए मुनादी करवाई अते लिखित रूप विच भी दे दित्ता। फारस दा राजा कूरश ए फरमाउंदा है, आकाश दे परमेशर यहोवा ने धरती दे सारे राज मैनू दे दित्ते हन अते उसने आप मैनू हिदायत दित्ती है कि यहूदा दे यरूशलम विच उस दे लई एक भवन बनावा। उस दी सारी प्रजा अर्थात तुहाडे विचों कौन तैयार है? उस दा परमेशर उस दे अंग संग होवे। ओ यहूदा दे यरूशलम नू जावे अते इसराइल दे परमेशर यहोवा दे भवन नू जो यरूशलम विच है बनावे, ओहो परमेशर है। अते जो कोई किसे स्थान विच रह गया होवे जिथे उस दी वसों होवे तां उस थां दे लोक चांदी सोना धन ते पशु दे के उस दी सहायता करन नाल ही ओ परमेशर दे भवन लई जो यरूशलम विच है अपनी खुशी दियां भेटां भी नाल देन। तद यहूदा अते बिन्यामीन दे बजुर्गां दे घराणियां दे आगू अते जाजक अते लेवी अते ओ सब जिन्हां दे मनां नू परमेशर ने उभारिया सी उठे के जाके यरूशलम विच यहोवा दे भवन नू बनाउण। अते उन्हां सारिआं ने जो उन्हां दे आले दुआले रहिंदे सन खुशी नाल दित्तियां होईयां भेटां तों बिना चांदी अते सोने दे भांडे अते तन अते पशु अते कीमती वस्तुआं दे के उन्हां दे हथ तकड़े कीते। कूरश राजा ने भी यहोवा दे भवन दे उन्हां भांडिआं नू कढवाया जिन्हां नू नबुकदनज़र यरूशलम तों लै आया सी अते अपने देवत्यां दे मंदर विच रख्या होया सी। इन्हां भांडिआं नू फारस दे राजा कूरश ने मिथरदास खजानची दे द्वारा कढवाया अते गिण के यहूदा दे राजकुमार शेष बसर नू दे दित्ता अते उन्हां दी गिणती ए सी, सोने दे 30 थाल, चांदी दे 1000 थाल अते 29 छुरियां, सोने दे 30 कटोर दान, चांदी दे 1 जिहे 410 कौले अते दूजे भांडे 1000। कुल मिला के सोने अते चांदी दे सारे भांडे 5400 सन। शेष बसर इन्हां सारिआं भांडिआं नू बाबल तों यरूशलम नू मुड़न वाले गुलामां नाल लै आया। अजरा अध्याय 10। जद अजरा ने परमेशर दे भवन दे अग्गे डिग के प्रार्थना कीती अते रो रो के पापां दा इकरार कीता तां इसराइल विचों पुरखां इस्त्रियां अते बच्चियां दी एक बहुत वड्डी सभा उस दे कोल इकट्ठी हो गई अते लोक फुट फुट के रोंदे सन। तद इलाम दे पुत्रां विचों यहीएल दे पुत्र शकन्याह ने अजरा नू कहा, असी इस देश दे लोकां विचों गैर कौमी इस्त्रियां नाल व्याह करके अपने परमेशर नाल धोखा तां कीता है, पर इस स्थिति विच वी इसराइल दे लई एक उम्मीद है। हुण असी अपने परमेशर नाल एक नेम बनीए अते इन्हां सारियां इस्त्रियां अते इन्हां दे बच्चियां नू परमेशर दी आग्या अते उन्हां दी सलाह नाल जिहड़े साडे परमेशर दे हुकम तों कंबदे हन अपने विचों कढ देईए अते ए काम व्यवस्था दे अनुसार कीता जावे। उठ, क्यों जो हुण ए गल तेरे हथ विच है अते असी तेरे नाल हाँ, इसलिए तकड़ा हो के ए काम कर। तद अजरा उठ्या अते जाजकां लेवियां अते सारे इसराइलियां नू सौं दित्ती कि असी इसे वचन दे अनुसार ए काम करांगे अते उन्हां ने उसे तरह सौं खादी। तां अजरा परमेशर दे भवन दे अग्यों उठ्या अते अल्याशीब दे पुत्र यहोहानान दी कोठड़ी विच गया अते उथे जा के ना रोटी खादी ते ना पानी पीता, क्यों जो ओ गुलामी तों मुड़ के आए हुए लोकां दे धोखे दे कारण रोंदा रहा। तां उन्हां ने यहूदा ते यरूशलम विच गुलामी तों मुड़ के आए हुए सारे लोकां लई मुनादी करवाई कि ओ यरूशलम विच इकट्ठे हो जाण अते जो कोई हाकमां अते बजुर्गां दी सलाह अनुसार 3 दिनां विच ना आवे उसदा सारा माल तां नाश कीता जावेगा अते उसनू गुलामी तों मुड़े होयां दी सभा विचों छेकिया जावेगा। तां यहूदा अते बिन्यामीन दे सारे मनुख 3 दिनां दे विच यरूशलम विच इकट्ठे होए। ये 9वें महीने दी 20 तरीक सी अते सारी प्रजा परमेशर दे भवन दे विहड़े विच बैठी होई इस गल दे कारण अते तेज मीह दे कारण कंबदी सी। तद अजरा जाजक उठ्या अते उन्हां नू कहा, तुसी धोखा कीता है अते गैर कौमी इस्त्रियां नाल व्याह करके इसराइल दे दोष नू वधाया है। हुण तुसी यहोवा अपने पुरखियां दे परमेशर अगे अपने पापां दा इकरार करो अते उसदी इच्छा पूरी करो अते इस देश दे लोकां तों अते गैर कौमी इस्त्रियां तों अलग हो जाओ। ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਉੱਚੀ ਆਵਾਜ਼ ਨਾਲ ਕਿਹਾ, ਇਸੇ ਤਰ੍ਹਾਂ ਹੀ ਹੋਵੇਗਾ, ਜਿਵੇਂ ਤੁਸੀਂ ਕਿਹਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਪਰ ਲੋਕ ਬਹੁਤ ਸਾਰੇ ਹਨ ਅਤੇ ਇਹ ਮੀਂਹ ਦਾ ਮੌਸਮ ਹੈ, ਇਸ ਕਾਰਨ ਅਸੀਂ ਬਾਹਰ ਨਹੀਂ ਖਲੋ ਸਕਦੇ। ਨਾਲੇ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ, ਕਿਉਂ ਜੋ ਅਸੀਂ ਇਸ ਗੱਲ ਵਿੱਚ ਵੱਡਾ ਅਪਰਾਧ ਕੀਤਾ ਹੈ। ਹੁਣ ਸਾਰੀ ਸਭਾ ਦੇ ਵੱਲੋਂ ਸਾਡੇ ਹਾਕਮ ਕੰਮ ਕਰਨ ਅਤੇ ਸਾਡੇ ਸ਼ਹਿਰਾਂ ਵਿੱਚੋਂ ਉਹ ਸਾਰੇ ਜਿਨ੍ਹਾਂ ਨੇ ਗੈਰ ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਹੈ ਠਹਿਰਾਏ ਹੋਏ ਸਮੇਂ ਉੱਤੇ ਆਉਣ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸ਼ਹਿਰ ਦੇ ਬਜ਼ੁਰਗ ਅਤੇ ਨਿਆਈ ਵੀ ਆਉਣ, ਜਦ ਤੱਕ ਕਿ ਸਾਡੇ ਪਰਮੇਸ਼ਰ ਦਾ ਕ੍ਰੋਧ ਜੋ ਇਸ ਗੱਲ ਦੇ ਕਾਰਨ ਹੈ ਸਾਡੇ ਤੋਂ ਮੁੜ ਨਾ ਜਾਵੇ। ਸਿਰਫ਼ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾ ਦਾ ਪੁੱਤਰ ਯਹਜ਼ਿਆ ਇਸ ਗੱਲ ਦੇ ਵਿਰੁੱਧ ਉੱਠੇ ਅਤੇ ਮਸ਼ੂਲਾਮ ਤੇ ਸ਼ਬਥਈ ਲੇਵੀਆਂ ਨੇ ਉਹਨਾਂ ਦੀ ਸਹਾਇਤਾ ਕੀਤੀ, ਪਰ ਗੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ ਆਪੋ ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਬੈਠ ਗਏ ਅਤੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਤੱਕ ਉਹਨਾਂ ਨੇ ਉਹਨਾਂ ਸਾਰਿਆਂ ਮਨੁੱਖਾਂ ਦੀ ਜਾਂਚ ਪੜਤਾਲ ਕੱਢ ਲਈ ਜਿਨ੍ਹਾਂ ਨੇ ਗੈਰ ਕੌਮੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ ਅਤੇ ਜਾਜਕ ਦੇ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਗੈਰ ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਸੀ ਉਹ ਇਹ ਸਨ, ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਅਤੇ ਉਸਦੇ ਭਰਾ ਮਸ਼ਿਆ ਤੇ ਅਲੀਅਜ਼ਰ ਤੇ ਯਾਰੀਬ ਦੇ ਗਦਲਿਆ। ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਕੱਢ ਦੇਣ ਦਾ ਵਚਨ ਦਿੱਤਾ ਅਤੇ ਦੋਸ਼ੀ ਹੋਣ ਦੇ ਕਾਰਨ ਇੱਜੜ ਵਿੱਚੋਂ ਆਪਣੇ ਆਪਣੇ ਲਈ ਇੱਕ ਇੱਕ ਭੇਡੂ ਦੋਸ਼ ਦੀ ਬਲੀ ਲਈ ਚੜਾਇਆ ਅਤੇ ਇਮੇਰ ਦੇ ਪੁੱਤਰਾਂ ਵਿੱਚੋਂ ਹਨਾਨੀ ਤੇ ਜ਼ਬਦਿਆ ਅਤੇ ਹਰੀਮ ਦੇ ਪੁੱਤਰਾਂ ਵਿੱਚੋਂ ਮਸ਼ਿਆ ਤੇ ਏਲੀਆ ਤੇ ਸ਼ਮਯਾ ਤੇ ਯਹੀਏਲ ਤੇ ਉਜ਼ੀਆ ਅਤੇ ਪਸ਼ਹੂਰ ਦੇ ਪੁੱਤਰਾਂ ਵਿੱਚੋਂ ਅਲਿਓਈ ਨਈ, ਮਸ਼ਿਆ, ਇਸਮਾਇਲ, ਨਥਨਏਲ, ਯੋਜ਼ਾਬਾਦ ਤੇ ਅਲਾਸਾ ਅਤੇ ਲੇਵੀਆਂ ਵਿੱਚੋਂ ਯੋਜ਼ਾਬਾਦ ਤੇ ਸ਼ਿਮਈ ਤੇ ਕਿਲਾਇਆ ਜੋ ਕਲੀਟਾ ਵੀ ਹੈ, ਫਤਹਯਾ, ਯਹੂਦਾ ਤੇ ਅਲੀਅਜ਼ਰ ਅਤੇ ਗਾਇਕਾਂ ਵਿੱਚੋਂ ਅਲਿਆਸ਼ੀਬ ਅਤੇ ਦਰਬਾਨਾਂ ਵਿੱਚੋਂ ਸ਼ਲੂਮ ਤੇ ਤਲਮ ਤੇ ਉਰੀ ਅਤੇ ਇਸਰਾਇਲ ਵਿੱਚੋਂ ਪਰੋਸ਼ ਦੇ ਪੁੱਤਰਾਂ ਵਿੱਚੋਂ ਰਮਿਆ, ਯਿਜ਼ਿਆ, ਮਲਕੀਆ, ਮੀਆਮੀਨ, ਅਲ ਆਜ਼ਾਰ, ਮਲਕੀਆ ਤੇ ਬਨਾਇਆ ਅਤੇ ਇਲਾਮ ਦੇ ਪੁੱਤਰਾਂ ਵਿੱਚੋਂ ਮਤਨਿਆ, ਜ਼ਕਰਿਆ, ਯਹੀਏਲ, ਅਬਦੀ, ਯਰੇਮੋਤ ਤੇ ਏਲੀਆ ਅਤੇ ਜ਼ਤੂ ਦੇ ਪੁੱਤਰਾਂ ਵਿੱਚੋਂ ਅਲਿਓਈ ਨਈ, ਅਲਿਆਸ਼ੀਬ, ਮਤਨਿਆ, ਯਰੇਮੋਤ, ਜ਼ਾਬਾਦ ਤੇ ਅਜ਼ੀਜ਼ਾ ਅਤੇ ਬੇਬਾਈ ਦੇ ਪੁੱਤਰਾਂ ਵਿੱਚੋਂ ਯਹੋਹਾਨਾਨ, ਹਨਨਿਆ, ਜ਼ਬਈ, ਅਥਲਈ ਅਤੇ ਬਾਨੀ ਦੇ ਪੁੱਤਰਾਂ ਵਿੱਚੋਂ ਮਸ਼ੂਲਾਮ, ਮਲੂਕ, ਅਦਾਇਆ, ਯਾਸ਼ੂਬ, ਸ਼ਾਆਲ ਤੇ ਰਾਮੋਤ ਅਤੇ ਪਹਤ ਮੁਆਬ ਦੇ ਪੁੱਤਰਾਂ ਵਿੱਚੋਂ ਅਦਨਾ ਤੇ ਕਲਾਲ, ਬਨਾਇਆ, ਮਸ਼ਿਆ, ਮਤਨਿਆ, ਬਸਲੇਲ, ਬਿਨੂਈ ਤੇ ਮਨਸ਼ਾ। ਹਰੀਮ ਦੇ ਪੁੱਤਰਾਂ ਵਿੱਚੋਂ ਅਲੀਅਜ਼ਰ, ਯਸ਼ੀਆ, ਮਲਕੀਆ, ਸ਼ਮਯਾ, ਸ਼ਿਮੋਨ, ਬਿਨਿਆਮੀਨ, ਮਲੂਕ, ਸ਼ਮਰਿਆ। ਹਾਸ਼ੂਮ ਦੇ ਪੁੱਤਰਾਂ ਵਿੱਚੋਂ ਮਤਨਈ, ਮਤੱਤਾ, ਜ਼ਬਾਦ, ਅਲੀਫਾਲਟ, ਯਰੇਮਈ, ਮਨਸ਼ਾ, ਸ਼ਿਮਈ। ਬਾਨੀ ਦੇ ਪੁੱਤਰਾਂ ਵਿੱਚੋਂ ਮਦਈ, ਅਮਰਾਮ ਤੇ ਉਏਲ, ਬਨਾਇਆ, ਬੇਦਿਆ, ਕਲੂਹੀ, ਵਨਯਾ, ਮਰੇਮੋਤ, ਅਲਿਆਸ਼ੀਬ, ਮਤਨਿਆ, ਮਤਨਈ ਤੇ ਯਾਸਾਈ ਅਤੇ ਬਾਨੀ ਤੇ ਬਿਨੂਈ, ਸ਼ਿਮਈ ਅਤੇ ਸ਼ਲਮਿਆ, ਨਾਥਾਨ ਤੇ ਅਦਾਇਆ, ਮਕਦਨਬਈ, ਸ਼ਾਸ਼ਈ, ਸ਼ਾਰਈ, ਅਜ਼ਰੇਲ ਤੇ ਸ਼ਲਮਿਆ, ਸ਼ਮਰਿਆ, ਸ਼ਲੂਮ, ਅਮਰਿਆ, ਯੂਸੁਫ, ਨਬੋ ਦੇ ਪੁੱਤਰਾਂ ਵਿੱਚੋਂ ਯਈਏਲ, ਮਤਿਥਿਆ, ਜ਼ਬਾਦ, ਜ਼ਬੀਨਾ, ਯਦਈ, ਯੋਏਲ ਤੇ ਬਨਾਇਆ। ਇਹਨਾਂ ਸਾਰਿਆਂ ਨੇ ਗੈਰ ਕੌਮੀ ਇਸਤਰੀਆਂ ਵਿਆਹ ਲਈਆਂ ਸਨ ਅਤੇ ਉਹਨਾਂ ਵਿੱਚੋਂ ਕਈ ਇਸਤਰੀਆਂ ਦੇ ਬੱਚੇ ਵੀ ਸਨ। ਅਜ਼ਰਾ ਅਧਿਆਏ ਦੋ। ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨਜ਼ਰ ਗੁਲਾਮ ਬਣਾ ਕੇ ਲੈ ਗਿਆ ਸੀ ਉਹਨਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾ ਦੇ ਸੂਬਿਆਂ ਦੇ ਜਿਹੜੇ ਲੋਕ ਗੁਲਾਮੀ ਤੋਂ ਛੁੱਟ ਕੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ ਉਹ ਇਹ ਹਨ। ਇਹ ਜ਼ਰੂਬਾਬਲ, ਯੇਸ਼ੂਆ, ਨਹਿਮਿਆ, ਸਰਾਇਆ, ਰਹਿਲਾਇਆ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ, ਅਤੇ ਬਾਨਾ ਨਾਲ ਆਏ। ਇਸਰਾਇਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ। ਪਰੋਸ਼ ਦੀ ਸੰਤਾਨ 2172, ਸ਼ਫਟਿਆਹ ਦੀ ਸੰਤਾਨ 372, ਆਰਸ ਦੀ ਸੰਤਾਨ 775, ਪਹਤ ਮੁਆਬ ਦੀ ਸੰਤਾਨ ਯੇਸ਼ੂਆ ਅਤੇ ਯੁਆਬ ਦੇ ਵੰਸ਼ ਵਿੱਚੋਂ 2812, ਇਲਾਮ ਦੀ ਸੰਤਾਨ 1254, ਜ਼ੱਤੂ ਦੀ ਸੰਤਾਨ 945, ਜ਼ਕਈ ਦੀ ਸੰਤਾਨ 760, ਬਾਨੀ ਦੀ ਸੰਤਾਨ 642, ਬੇਬਾਈ ਦੀ ਸੰਤਾਨ 623, ਅਜ਼ਗਾਦ ਦੀ ਸੰਤਾਨ 1222, ਅਦੋਨੀਕਾਮ ਦੀ ਸੰਤਾਨ 666, ਬਿਗਵਈ ਦੀ ਸੰਤਾਨ 2056, ਅਦੀਨ ਦੀ ਸੰਤਾਨ 454, ਅਟੇਰ ਦੀ ਸੰਤਾਨ ਹਿਜ਼ਕੀਆ ਦੇ ਵੰਸ਼ ਵਿੱਚੋਂ 98, ਬੇਸਾਈ ਦੀ ਸੰਤਾਨ 323, ਯੋਰਾ ਦੀ ਸੰਤਾਨ 112, ਹਾਸ਼ੂਮ ਦੀ ਸੰਤਾਨ 223, ਗਿਬਾਰ ਦੀ ਸੰਤਾਨ 95, ਬੈਤਲਹਮ ਦੀ ਸੰਤਾਨ 123, ਨਟੋਫਾ ਦੇ ਮਨੁੱਖ 56, ਅਨਾਥੋਤ ਦੇ ਮਨੁੱਖ 128, ਅਜ਼ਮਾਵਤ ਦੇ ਮਨੁੱਖ 42, ਕਿਰਿਅਤ ਯਾਰੀਮ, ਕਫੀਰਾ ਅਤੇ ਬੈਰੋਤ ਦੀ ਸੰਤਾਨ 743, ਰਾਮਾ ਅਤੇ ਗਬਾ ਦੇ ਮਨੁੱਖ 621, ਮਿਕਮਾਸ਼ ਦੇ ਮਨੁੱਖ 122, ਬੈਤੇਲ ਅਤੇ ਆਈ ਦੇ ਮਨੁੱਖ 223, ਨਬੋ ਦੀ ਸੰਤਾਨ 52, ਮਗਬੀਸ਼ ਦੀ ਸੰਤਾਨ 156, ਦੂਜੇ ਇਲਾਮ ਦੀ ਸੰਤਾਨ 1254, ਹਰੀਮ ਦੀ ਸੰਤਾਨ 320, ਲੋਦ, ਹਦੀਦ ਅਤੇ ਓਨੋ ਦੀ ਸੰਤਾਨ 725, ਯਰੀਹੋ ਦੇ ਲੋਕ 345, ਸਨਾਹ ਦੀ ਸੰਤਾਨ 3630, ਜਾਜਕ ਯਦਾਇਆ ਦੀ ਸੰਤਾਨ ਜੋ ਯੇਸ਼ੂਆ ਦੇ ਘਰਾਣੇ ਦੇ ਸਨ 973, ਇਮੇਰ ਦੀ ਸੰਤਾਨ 1052, ਪਸ਼ਹੂਰ ਦੀ ਸੰਤਾਨ 1247, ਹਰੀਮ ਦੀ ਸੰਤਾਨ 1017, ਲੇਵੀ ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਿਆ ਦੀ ਸੰਤਾਨ ਦੇ ਸਨ 74, ਗਾਇਕ ਅਸਾਫ ਦੀ ਸੰਤਾਨ 128, ਦਰਬਾਨਾ ਦੀ ਸੰਤਾਨ ਸ਼ਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਤਲਮੋਨ ਦੀ ਸੰਤਾਨ, ਅਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ, ਸ਼ੋਬਈ ਦੀ ਸੰਤਾਨ, ਸਾਰੇ 139, ਨਥੀਨੀਮ, ਸੀਹਾ ਦੀ ਸੰਤਾਨ, ਹਸੂਫਾ ਦੀ ਸੰਤਾਨ, ਟਬਾਓਥ ਦੀ ਸੰਤਾਨ, ਕੇਰੋਸ ਦੀ ਸੰਤਾਨ, ਸੀਹਾ ਦੀ ਸੰਤਾਨ, ਪਾਦੋਨ ਦੀ ਸੰਤਾਨ, ਲਬਾਨਾ ਦੀ ਸੰਤਾਨ, ਹਗਾਬਾ ਦੀ ਸੰਤਾਨ, ਅਕੂਬ ਦੀ ਸੰਤਾਨ, ਹਗਾਬ ਦੀ ਸੰਤਾਨ, ਸ਼ਲਮਈ ਦੀ ਸੰਤਾਨ, ਹਨਾਨ ਦੀ ਸੰਤਾਨ, ਗਿਦੇਲ ਦੀ ਸੰਤਾਨ, ਗਹਰ ਦੀ ਸੰਤਾਨ, ਰਾਆਯਾ ਦੀ ਸੰਤਾਨ, ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ, ਗਜ਼ਾਮ ਦੀ ਸੰਤਾਨ, ਊਜ਼ਾ ਦੀ ਸੰਤਾਨ, ਪਾਸੇ ਦੀ ਸੰਤਾਨ, ਬੇਸਈ ਦੀ ਸੰਤਾਨ, ਅਸਨਾ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੂਸੀਮ ਦੀ ਸੰਤਾਨ, ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ, ਬਸਲੂਥ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ, ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ, ਨਸੀਹ ਦੀ ਸੰਤਾਨ, ਹਟੀਫਾ ਦੀ ਸੰਤਾਨ, ਸੁਲੇਮਾਨ ਦੇ ਸੇਵਕਾਂ ਦੀ ਸੰਤਾਨ, ਸੋਟਈ ਦੀ ਸੰਤਾਨ, ਸੋਫਰਤ ਦੀ ਸੰਤਾਨ, ਪਰੂਦਾ ਦੀ ਸੰਤਾਨ, ਯਾਲਾ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿਦੇਲ ਦੀ ਸੰਤਾਨ, ਸ਼ਫਟਿਆਹ ਦੀ ਸੰਤਾਨ, ਹਟੀਲ ਦੀ ਸੰਤਾਨ, ਪੋਖਰਤ ਹਸਬਾਈਮ ਦੀ ਸੰਤਾਨ, ਆਮੀ ਦੀ ਸੰਤਾਨ, ਸਾਰੇ ਨਥਨੀਮ ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ 392 ਸੀ। ਅਤੇ ਇਹ ਉਹ ਸਨ ਜਿਹੜੇ ਤੇਲ ਮਿਲਹ, ਤੇਲ ਹਰਸਾ, ਕਰੂਬ, ਅਦੋਨ, ਇਮੇਰ ਤੋਂ ਆਏ, ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਇਲ ਦੇ ਸਨ ਕਿ ਨਹੀਂ। ਦਲਾਇਆ ਦੀ ਸੰਤਾਨ, ਤੋਬਿਆ ਦੀ ਸੰਤਾਨ, ਨਕੋਦਾ ਦੀ ਸੰਤਾਨ 652, ਅਤੇ ਜਾਜਕਾਂ ਦੀ ਸੰਤਾਨ ਤੋਂ ਹਬਿਆ ਦੀ ਸੰਤਾਨ, ਹਕੂਸ ਦੀ ਸੰਤਾਨ, ਬਰਜ਼ੀਲਈ ਦੀ ਸੰਤਾਨ, ਜਿਸਨੇ ਗਿਲਿਆਦੀ ਬਰਜ਼ੀਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ। ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ, ਪਰ ਜਦ ਉਹ ਨਾ ਮਿਲੀਆਂ तद उन्हां नूं अशुद्ध ठहराया गया अते ओ जाजकाई विच्चों कढ़े गए। अते प्रधान ने उन्हां नूं कहा कि जद तक कोई जाजक उरीम अते थुमीम नाल खड़ा ना हो जावे तद तक किसी नूं अत पवित्र वस्तुआं विच्चों कुछ खाणा ना दिता जावे। सारी दी सारी सभा 42,360 सी। ਇਹ ਉਹਨਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨਾਂ ਸੀ ਜਿਨ੍ਹਾਂ ਦੀ ਗਿਣਤੀ 7,337 ਸੀ ਅਤੇ ਉਹਨਾਂ ਵਿੱਚ 200 ਰਾਗੀ ਅਤੇ ਰਾਗਣਾ ਸਨ। ਉਹਨਾਂ ਦੇ ਘੋੜੇ 736, ਖੱਚਰ 245, ਊਠ 435 ਅਤੇ ਗਧੇ 6,720 ਸਨ। ਜਦ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਯਰੂਸ਼ਲਮ ਵਿੱਚ ਯਹੋਵਾ ਦੇ ਭਵਨ ਵਿੱਚ ਆਏ ਤਦ ਕਈਆਂ ਨੇ ਯਹੋਵਾ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਭਵਨ ਆਪਣੇ ਸਥਾਨ ਉੱਤੇ ਖੜਾ ਕੀਤਾ ਜਾਵੇ। ਉਹਨਾਂ ਨੇ ਆਪਣੇ ਵਿੱਤ ਅਨੁਸਾਰ ਉਸ ਕੰਮ ਦੇ ਲਈ ਖਜ਼ਾਨੇ ਵਿੱਚ 61,000 ਸੋਨੇ ਦੇ ਸਿੱਕੇ ਅਤੇ 5,000 ਮਨਹ ਚਾਂਦੀ ਅਤੇ ਜਾਜਕਾਂ ਦੇ ਲਈ 100 ਜੋੜੇ ਬਸਤਰ ਦਿੱਤੇ। ਤਦ ਜਾਜਕ ਅਤੇ ਲੇਵੀ ਅਤੇ ਪਰਜਾਂ ਵਿੱਚੋਂ ਕੁਝ ਅਤੇ ਗਾਇਕ ਅਤੇ ਦਰਬਾਨ ਅਤੇ ਨਥੀਨੀਮ ਭਾਵ ਹੈਕਲ ਵਿੱਚ ਸੇਵਾ ਕਰਨ ਵਾਲੇ ਆਪਣੇ ਸ਼ਹਿਰਾਂ ਵਿੱਚ ਅਤੇ ਬਾਕੀ ਸਾਰੇ ਇਸਰਾਇਲੀ ਆਪੋ ਆਪਣੇ ਸ਼ਹਿਰਾਂ ਵਿੱਚ ਵਸ ਗਏ। ਅਜ਼ਰਾ ਅਧਿਆਏ 3। ਜਦੋਂ 7ਵਾਂ ਮਹੀਨਾ ਆਇਆ ਅਤੇ ਇਸਰਾਇਲੀ ਆਪੋ ਆਪਣੇ ਨਗਰਾਂ ਵਿੱਚ ਵਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। ਤਦ ਯੇਸ਼ੂਆ ਯੋਸਾਦਾਕ ਦਾ ਪੁੱਤਰ ਆਪਣੇ ਜਾਜਕ ਭਰਾਵਾਂ ਦੇ ਨਾਲ ਅਤੇ ਸ਼ਲਤੀਏਲ ਦਾ ਪੁੱਤਰ ਜ਼ਰੂਬਾਬਲ ਅਤੇ ਉਸਦੇ ਭਰਾ ਉੱਠ ਖਲੋਤੇ ਅਤੇ ਇਸਰਾਇਲ ਦੇ ਪਰਮੇਸ਼ਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸਦੇ ਉੱਤੇ ਹੋਮ ਬਲੀਆਂ ਚੜਾਉਣ, ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਸੀ। ਤਦ ਉਹਨਾਂ ਨੇ ਜਗਵੇਦੀ ਨੂੰ ਉਸਦੇ ਸਥਾਨ ਉੱਤੇ ਬਣਾਇਆ ਕਿਉਂ ਜੋ ਉਹਨਾਂ ਨੂੰ ਆਪਣੇ ਆਲੇ ਦੁਆਲੇ ਦੇ ਦੇਸਾਂ ਦੇ ਲੋਕਾਂ ਦਾ ਡਰ ਸੀ ਅਤੇ ਉਹ ਉਸਦੇ ਉੱਤੇ ਯਹੋਵਾ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸ਼ਾਮ ਦੀਆਂ ਹੋਮ ਬਲੀਆਂ ਚੜਾਉਣ ਲੱਗੇ ਅਤੇ ਉਹਨਾਂ ਨੇ ਵਿਵਸਥਾ ਵਿੱਚ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਰੋਜ਼ ਦੀਆਂ ਹੋਮ ਬਲੀਆਂ ਇੱਕ ਇੱਕ ਦਿਨ ਦੀ ਗਿਣਤੀ ਅਤੇ ਹੁਕਮਨਾਮੇ ਦੇ ਅਨੁਸਾਰ ਚੜਾਈਆਂ। ਇਸ ਤੋਂ ਬਾਅਦ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਹੋਵਾ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾ ਨੂੰ ਚੜਾਉਂਦਾ ਸੀ। 7ਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਉਹ ਯਹੋਵਾ ਨੂੰ ਹੋਮ ਬਲੀਆਂ ਚੜਾਉਣ ਲੱਗੇ ਪਰ ਯਹੋਵਾ ਦੇ ਭਵਨ ਦੀ ਨੀਂਹ ਹੁਣ ਤੱਕ ਨਹੀਂ ਰੱਖੀ ਗਈ ਸੀ ਅਤੇ ਉਹਨਾਂ ਨੇ ਰਾਜ ਮਿਸਤਰੀਆਂ ਅਤੇ ਤਰਖਾਣਾ ਨੂੰ ਰੁਪਿਆ ਦਿੱਤਾ ਅਤੇ ਸਿਦੋਨੀਆਂ ਅਤੇ ਸੂਰੀਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਅਤੇ ਤੇਲ ਦਿੱਤਾ ਤਾਂ ਜੋ ਉਹ ਫਰਸ ਦੇ ਰਾਜਾ ਕੋਰਸ ਦੇ ਦਿੱਤੇ ਹੋਏ ਪੱਤਰ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ ਸਮੁੰਦਰ ਦੇ ਰਾਹ ਤੋਂ ਯਾਫਾ ਨੂੰ ਲਿਆਉਣ। ਤਦ ਉਹਨਾਂ ਦੇ ਪਰਮੇਸ਼ਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਪਹੁੰਚਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਲਤੀਏਲ ਦੇ ਪੁੱਤਰ ਜ਼ਰੂਬਾਬਲ ਅਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਹਨਾਂ ਦੇ ਬਾਕੀ ਜਾਜਕ ਭਰਾਵਾਂ ਨੇ ਅਤੇ ਲੇਵੀਆਂ ਅਤੇ ਹੋਰ ਸਾਰੇ ਜੋ ਗੁਲਾਮੀ ਤੋਂ ਮੁੜ ਕੇ ਯਰੂਸ਼ਲਮ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ 20 ਸਾਲ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਰ ਦੇ ਭਵਨ ਦੇ ਕੰਮ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ। ਤਦ ਯੇਸ਼ੂਆ ਅਤੇ ਉਸਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਅਤੇ ਉਸਦੇ ਪੁੱਤਰ ਜਿਹੜੇ ਯਹੂਦਾ ਦੇ ਵੰਸ਼ ਤੋਂ ਸਨ ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਮਿਲ ਕੇ ਉੱਠੇ ਤਾਂ ਜੋ ਪਰਮੇਸ਼ਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ। ਜਦੋਂ ਰਾਜ ਮਿਸਤਰੀਆਂ ਨੇ ਯਹੋਵਾ ਦੇ ਭਵਨ ਦੀ ਨੀਂਹ ਰੱਖੀ ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰੀਆਂ ਲੈ ਕੇ ਅਤੇ ਅਸਾਫ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂ ਜੋ ਇਸਰਾਇਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾ ਦੀ ਉਸਤਤ ਕਰਨ ਅਤੇ ਉਹ ਯਹੋਵਾ ਦੀ ਉਸਤਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, ਉਹ ਭਲਾ ਹੈ ਅਤੇ ਉਸਦੀ ਦਇਆ ਇਸਰਾਇਲ ਉੱਤੇ ਸਦੀਪਕ ਕਾਲ ਦੀ ਹੈ। ਯਹੋਵਾ ਦੀ ਉਸਤਤ ਕਰਦੇ ਹੋਏ ਸਾਰੇ ਲੋਕ ਉੱਚੀ ਆਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾ ਦੇ ਭਵਨ ਦੀ ਨੀਂਹ ਰੱਖੀ ਗਈ ਸੀ। ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਏ ਅਤੇ ਬਹੁਤੇ ਆਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ। ਇਸ ਲਈ ਲੋਕ ਆਨੰਦ ਦੀ ਲਲਕਾਰ ਅਤੇ ਪਰਜਾ ਦੇ ਰੋਣ ਦੀ ਆਵਾਜ਼ ਵਿੱਚ ਫਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਅਤੇ ਰੌਲਾ ਦੂਰ ਤੱਕ ਸੁਣਾਈ ਦਿੰਦਾ ਸੀ। अजरा अध्याय चार। जदों यहूदा अते बिन्यामीन दे विरोधियां ने यह सुनिया कि गुलामी तो छुट के आए हुए लोग इसराइल दे परमेशर यहोवा दे लई भवन बना रहे हन, तां जरूबाबल अते बजुर्गां दे घराणियां दे आगुआं दे कोल आ के उन्हां नूं कहन लगे, सानू भी अपने नाल बनाउण दिओ, क्योंकि तुहाडी तरह असी भी तुहाडे परमेशर दी खोज विच हाँ, अते असी अशूर दे राजा एसर हदोन दे दिनां तों जो सानू इत्थे लियाया उसे लई बली चढ़ाउंदे रहे हाँ। परंतु जरूबाबल अते येशुआ अते इसराइल दे बजुर्गां दे घराणियां दे बाकी आगुआं ने उन्हां नूं कहा, साडे परमेशर दे लई भवन बनाउण विच तुहाडा साडे नाल कोई काम नहीं, असी आप ही मिल के इसराइल दे परमेशर यहोवा दे लई उस नूं बनावांगे, जिवें फारस दे राजा कोरश ने सानू आग्या दित्ती है। तद उस देश दे लोक यहूदा दी परजा दे हथ ढिले करन लगे अते उन्हां नूं डरा के भवन बनाउण दे काम विच रुकावट पाउण लगे, अते फारस दे राजा कोरश दे दिनां तों लै के फारस दे राजा दारा दे राज तक उन्हां दी योजना नूं नष्ट करन लई उन्हां दे विरुद्ध सलाहकारां नूं रिश्वत दिंदे रहे। अते अश्वेरोश दे राज दे आरंभ विच ही उन्हां ने यहूदा अते यरूशलम दे वासियां दे विरुद्ध दोष पत्र लिख के उस नूं भेजे। अर्तहशस्ता दे दिनां विच बिशलाम, मिथरदात, टाबल अते उसदे बाकी साथियां ने फारस दे राजा अर्तहशस्ता नूं चिट्ठी लिखी, अते ए चिट्ठी अरामी अक्खरां ते अरामी भाषा विच लिखी गई। रहूम राजमंत्री अते शिमशई लिखारी ने अर्तहशस्ता राजा नूं यरूशलम दे विरुद्ध इस तरह एक चिट्ठी लिखी। तद रहूम राजमंत्री अते शिमशई लिखारी ते उन्हां दे बाकी साथियां ने अर्थात दिनाई ते अफरस्तकाई ते तरपलाई, अफारसाई, अरकवाई, बबलाई, शूशनकाई, दहावी, इलामी अते उन्हां कौमां ने जिन्हां नूं महान अते आदरयोग आसनपर ने पार लिया के सामरिया नगर ते फरात नदी दूजे पासे दे बाकी देश विच वसाया सी एक चिट्ठी लिखी। उस चिट्ठी दी नकल जो उन्होंने अर्तहशस्ता राजा दे कोल भेजी ए है, राजा अर्तहशस्ता दी सेवा विच तुहाडे दास ओ लोग जो दरिया पार रहिंदे हन नमस्कार। राजा नूं खबर होवे कि जो यहूदी तुहाडे कोलों साडे वल यरूशलम विच आए हन ओ उस विद्रोही अते दुष्ट शहर दी उसारी कर रहे हन, सगों कंधां नूं बना लिया है अते नीहां नूं सुधार चुके हन। हुण राजा नूं खबर होवे कि जे ए शहर बन जावे ते कंधां पूरियां हो जाण तां ओ लगान चुंगी ते नजराना नहीं देणगे अते अंत विच शाही आमदन विच घाटा पै जावेगा। असीं तां राजा दा लून खांदे हाँ, इस लई ए ठीक नहीं कि साडे सामने राजा दा अपमान होवे, इस कारण असीं ए चिट्ठी लिख के राजा नूं सूचना दित्ती है। तुहाडे पुरखियां दे इतिहास दी पोथी विच खोज कीती जावे तां ओ इतिहास दी पोथी विचों महाराज नूं पक्का पता लग जावेगा कि ए एक विद्रोही शहर है जो राजयां ते सूबयां दी हानि करदा रहा है अते प्राचीन काल तों उस विच दंगे हुंदे रहे हन, इसे कारण ही ए शहर उजाड़ दित्ता गया सी। असीं राजा नूं चेतौनी दिंदे हाँ कि जे ए शहर बन जावे ते इस दियां कंधां उसारियां जाण तां इस कारण दरिया दे पार तुहाडा कोई हिस्सा नहीं रहेगा। तद राजा ने रहूम राजमंत्री ते शिमशई लिखारी ते उन्हां दे बाकी साथियां नूं जो सामरिया ते दरिया पार दे बाकी देश विच रहिंदे सन ए उत्तर भेजिया, सलाम, जो चिट्ठी तुसीं सानू भेजी ओ मेरे सामने साफ साफ पढ़ के सुनाई गई अते मेरी आग्या नाल पड़ताल कीते जाण ते ए पता लगा कि इस शहर ने प्राचीन काल तो राजयां दे विरुद्ध सिर चुक्या है अते उस दे विच दंगा फसाद हुंदा रहा है। यरूशलम विच बलवंत राजे भी होए हन जिन्हां ने दरिया दे पार दे सारे देशां उत्ते राज कीता है अते लगान चुंगी ते नजराना उन्हां नूं दित्ता जांदा सी। हुण तुसीं हुक्म दिओ कि ए लोक कम बंद करन अते जद तक मेरे वल्लों आग्या ना मिले ए शहर ना बनाया जावे। चौकस होवो अते इस गल विच ढिल ना करो, राजयां दी हानि करन लई ए बुरियाई क्यों वधे। जद अर्तहशस्ता राजा दी चिट्ठी दी नकल रहूम अते शिमशई लिखारी अते उन्हां दे साथियां दे सामने पढ़ी गई तद ओ छेती नाल यहूदियां दे कोल यरूशलम नूं गए अते जबरन उन्हां नूं रोक दित्ता। तद परमेशर दे भवन दा कम जो यरूशलम विच सी रुक गया ਅਤੇ ਫਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਰੁਕਿਆ ਰਿਹਾ। ਅਜ਼ਰਾ ਅਧਿਆਏ 5। ਤਦ ਹੱਗਈ ਨਬੀ ਅਤੇ ਇਦੋ ਦਾ ਪੁੱਤਰ ਜ਼ਕਰਿਆ ਉਹਨਾਂ ਯਹੂਦੀਆਂ ਦੇ ਅੱਗੇ ਜੋ ਯਹੂਦਾ ਅਤੇ ਯਰੂਸ਼ਲਮ ਵਿੱਚ ਸਨ ਇਸਰਾਇਲ ਦੇ ਪਰਮੇਸ਼ਰ ਦੇ ਨਾਮ ਤੇ ਭਵਿੱਖਬਾਣੀ ਕਰਨ ਲੱਗੇ। ਤਦ ਸ਼ੈਲਤੀਏਲ ਦਾ ਪੁੱਤਰ ਜ਼ਰੂਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਅਤੇ ਪਰਮੇਸ਼ਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ, ਅਤੇ ਪਰਮੇਸ਼ਰ ਦੇ ਉਹ ਨਬੀ ਉਹਨਾਂ ਦੇ ਨਾਲ ਹੋ ਕੇ ਉਹਨਾਂ ਦੀ ਸਹਾਇਤਾ ਕਰਦੇ ਸਨ। ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ ਬੂਜ਼ਨਈ ਅਤੇ ਉਹਨਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜਾ ਕਰਦੇ ਹੋ? ਉਹਨਾਂ ਨੇ ਇਹ ਵੀ ਪੁੱਛਿਆ, ਜਿਹੜੇ ਲੋਕ ਇਸ ਭਵਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਮ ਹਨ? ਪਰ ਪਰਮੇਸ਼ਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਉੱਤੇ ਸੀ, ਇਸ ਲਈ ਜਦੋਂ ਤੱਕ ਇਹ ਗੱਲ ਦਾਰਾ ਤੱਕ ਨਾ ਪਹੁੰਚੀ ਅਤੇ ਇਸ ਦੇ ਬਾਰੇ ਚਿੱਠੀ ਦੇ ਰਾਹੀਂ ਉੱਤਰ ਨਾ ਮਿਲਿਆ, ਤਦ ਤੱਕ ਉਹਨਾਂ ਨੇ ਉਹਨਾਂ ਨੂੰ ਨਾ ਰੋਕਿਆ। ਉਸ ਚਿੱਠੀ ਦੀ ਨਕਲ ਜੋ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ ਬੂਜ਼ਨਈ ਤੇ ਉਹਨਾਂ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆ ਪਾਰ ਦੇ ਸਨ ਦਾਰਾ ਰਾਜਾ ਨੂੰ ਭੇਜੀ ਸੀ ਇਹ ਹੈ। ਜੋ ਚਿੱਠੀ ਉਹਨਾਂ ਨੇ ਭੇਜੀ ਸੀ ਉਸ ਵਿੱਚ ਇਹ ਲਿਖਿਆ ਗਿਆ ਸੀ, ਦਾਰਾ ਰਾਜਾ ਦੀ ਹਰ ਤਰ੍ਹਾਂ ਨਾਲ ਸਲਾਮਤੀ ਹੋਵੇ, ਮਹਾਰਾਜ ਨੂੰ ਖਬਰ ਹੋਵੇ ਕਿ ਅਸੀਂ ਯਹੂਦਾ ਦੇ ਸੂਬੇ ਵਿੱਚ ਮਹਾਨ ਪਰਮੇਸ਼ਰ ਦੇ ਭਵਨ ਵਿੱਚ ਗਏ। ਉਹ ਵੱਡੇ ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਕੜੀਆਂ ਜੋੜੀਆਂ ਜਾ ਰਹੀਆਂ ਹਨ, ਅਤੇ ਇਹ ਕੰਮ ਉਹਨਾਂ ਲੋਕਾਂ ਦੁਆਰਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਫਲ ਵੀ ਹੋ ਰਿਹਾ ਹੈ। ਇਸ ਲਈ ਅਸੀਂ ਉਹਨਾਂ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀ ਕੰਧ ਨੂੰ ਪੂਰਾ ਕਰਦੇ ਹੋ, ਅਤੇ ਅਸੀਂ ਉਹਨਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਉਹਨਾਂ ਮਨੁੱਖਾਂ ਦੇ ਨਾਮ ਲਿਖ ਕੇ ਤੁਹਾਨੂੰ ਖ਼ਬਰ ਦੇਈਏ ਕਿ ਉਹਨਾਂ ਦੇ ਆਗੂ ਕੌਣ ਹਨ। ਉਹਨਾਂ ਨੇ ਸਾਨੂੰ ਇਹ ਉੱਤਰ ਦਿੱਤਾ ਕਿ ਅਸੀਂ ਆਕਾਸ਼ ਅਤੇ ਧਰਤੀ ਦੇ ਪਰਮੇਸ਼ਰ ਦੇ ਦਾਸ ਹਾਂ ਅਤੇ ਉਸੇ ਭਵਨ ਨੂੰ ਬਣਾਉਂਦੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਇਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਅਤੇ ਪੂਰਾ ਕੀਤਾ ਸੀ। ਪਰ ਜਦ ਸਾਡੇ ਪੁਰਖਿਆਂ ਨੇ ਆਕਾਸ਼ ਦੇ ਪਰਮੇਸ਼ਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਸਨੇ ਉਹਨਾਂ ਨੂੰ ਬਾਬਲ ਦੇ ਕਸਦੀ ਰਾਜਾ ਨਬੂਕਦਨਜ਼ਰ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਉਜਾੜ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਨੂੰ ਲੈ ਗਿਆ। ਪਰ ਬਾਬਲ ਦੇ ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਆਗਿਆ ਦਿੱਤੀ ਕਿ ਪਰਮੇਸ਼ਰ ਦਾ ਇਹ ਭਵਨ ਬਣਾਇਆ ਜਾਵੇ। ਪਰਮੇਸ਼ਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ, ਜਿਨ੍ਹਾਂ ਨੂੰ ਨਬੂਕਦਨਜ਼ਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਹਨਾਂ ਨੂੰ ਸ਼ੇਸ਼ ਬਸਰ ਨਾਮਕ ਇੱਕ ਪੁਰਖ ਨੂੰ, ਜਿਸ ਨੂੰ ਉਸਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ ਅਤੇ ਉਸਨੇ ਕਿਹਾ, ਇਹਨਾਂ ਭਾਂਡਿਆਂ ਨੂੰ ਲੈ ਕੇ ਜਾ ਅਤੇ ਇਹਨਾਂ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ਰ ਦਾ ਭਵਨ ਉਸ ਦੇ ਸਥਾਨ ਤੇ ਬਣਾਇਆ ਜਾਵੇ। ਤਦ ਉਸੇ ਸ਼ੇਸ਼ ਬਸਰ ਨੇ ਆ ਕੇ ਪਰਮੇਸ਼ਰ ਦੇ ਭਵਨ ਦੀ ਜੋ ਯਰੂਸ਼ਲਮ ਵਿੱਚ ਹੈ ਨੀਂਹ ਰੱਖੀ, ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ। ਇਸ ਲਈ ਜੇ ਮਹਾਰਾਜ ਨੂੰ ਠੀਕ ਲੱਗੇ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ ਜੋ ਬਾਬਲ ਵਿੱਚ ਹੈ ਇਸ ਗੱਲ ਦੀ ਖੋਜ ਕੀਤੀ ਜਾਵੇ ਕਿ ਕੋਰਸ਼ ਰਾਜਾ ਨੇ ਸੱਚਮੁੱਚ ਇਸ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ। ਤਦ ਮਹਾਰਾਜ ਇਸ ਗੱਲ ਵਿੱਚ ਆਪਣੀ ਇੱਛਾ ਸਾਡੇ ਉੱਤੇ ਪ੍ਰਗਟ ਕਰਨ। ਅਜ਼ਰਾ ਅਧਿਆਏ 6। ਤਦ ਰਾਜਾ ਦਾਰਾ ਦੀ ਆਗਿਆ ਨਾਲ ਬਾਬਲ ਦੇ ਕਿਤਾਬ ਘਰ ਵਿੱਚ, ਜਿੱਥੇ ਖਜ਼ਾਨਾ ਵੀ ਰੱਖਿਆ ਜਾਂਦਾ ਸੀ, ਪੜਤਾਲ ਕੀਤੀ ਗਈ। ਮਾਦਈ ਨਾਮ ਸੂਬੇ ਦੇ ਅਹਮਥਾ ਨਗਰ ਦੇ ਮਹਿਲ ਵਿੱਚ ਇੱਕ ਪੁਸਤਕ ਮਿਲੀ ਜਿਸ ਵਿੱਚ ਇਹ ਆਗਿਆ ਲਿਖੀ ਹੋਈ ਸੀ, ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਇਹ ਆਗਿਆ ਦਿੱਤੀ ਕਿ ਉਹ ਭਵਨ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ ਬਣਾਇਆ ਜਾਵੇ ਅਤੇ ਉਸ ਦੀਆਂ ਨੀਹਾਂ ਮਜ਼ਬੂਤੀ ਨਾਲ ਪਾਈਆਂ ਜਾਣ, ਉਸ ਦੀ ਉਚਾਈ 60 ਹੱਥ ਅਤੇ ਚੌੜਾਈ 60 ਹੱਥ ਹੋਵੇ। ਉਸ ਵਿੱਚ 3 ਰੱਦੇ ਭਾਰੇ ਪੱਥਰਾਂ ਦੇ ਅਤੇ 1 ਰੱਦਾ ਨਵੀਂ ਲੱਕੜ ਦਾ ਹੋਵੇ, ਅਤੇ ਇਸਦਾ ਖਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ। ਅਤੇ ਪਰਮੇਸ਼ਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡੇ ਵੀ, ਜਿਨ੍ਹਾਂ ਨੂੰ ਨਬੂਕਦਨਜ਼ਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ ਕੱਢ ਕੇ ਬਾਬਲ ਨੂੰ ਲਿਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਭਵਨ ਵਿੱਚ ਰੱਖ ਦਿੱਤਾ ਜਾਵੇ। ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ, हे सथर बोझ नहीं, तुसी अपने अफरसकाई साथियां नाल जो दरिया दे पार हन उथों दूर रहो। परमेशर दे भवन दे कम विच रुकावट ना पाओ। यहूदियां दे हाकम अते यहूदियां दे बजुर्गां नू परमेशर दा भवन उसे दे थां ते बनाउण दिओ। सगों मैं ए आग्या दिंदा हां कि तुहानू यहूदियां दे बजुर्गां नाल अजिहा करना है कि जद परमेशर दा ओ भवन बनाया जावे तां राजा दे खजाने विच्चों अर्थात दरिया पार दे लगान विच्चों इन्हां मनुखां नू फुरती नाल खर्च दिता जावे तां जो उन्हां दे कम विच कोई रुकावट ना पवे अते स्वर्गी परमेशर दीआं होम बलियां दे लई जिहड़ी भी वस्तु की उन्हां नू लोड़ होवे अर्थात वैड़े भेड़ लेले अते जिन्नी भी कणक लून दाखरस अते तेल ओ जाजक जो यरूशलम विच हन मंगण ओ रोज़ दे रोज़ उन्हां नू जरूर दिता जावे तां जो ओ स्वर्ग दे परमेशर दे सामने सुगंधां वालियां भेटां चढ़ाउण अते राजा अते राजकुमारां दे लम्मे जीवन लई प्रार्थना करन। मैं ए आग्या भी दित्ती है कि जो कोई इस आग्या नू बदले उस दे घर विच्चों ही एक शतीरी कढ के खड़ी कीती जावे अते उस उत्ते उस नू सूली चढ़ाया जावे अते इस अपराध दे कारण उस दे घर नू रूड़ी दा ढेर बना दित्ता जावे अते ओ परमेशर जिसने अपना नाम उत्थे रख्या है उन्हां सारे राजां अते प्रजा नू नास करे जिहड़े इस आग्या नू बदलन अते परमेशर दे भवन नू जो यरूशलम विच है बर्बाद करन लई अपना हत्थ वधाउण। मैं दारा ने यह आग्या दित्ती है छेती नाल अजिहा ही कीता जावे। तद दरिया पार दे हाकम ततनई ते सथर बोजनई अते उन्हां दे साथियां ने दारा राजा दी भेजी हुई आग्या अनुसार फुरती नाल कम कीता। तद यहूदियां दे बजुर्ग हगई नबी ते इदो दे पुत्र जकरिया दी भविखबाणी दे कारण मंदर दी उसारी करदे अते सफल हुंदे रहे। उन्हां ने इसराइल दे परमेशर दी आग्या दे अनुसार अते फारस दे राजा कोरश दारा अते अर्तहशस्ता दी आग्या अनुसार उसनू बना के पूरा कर दिता। ओ भवन राजा दारा दे राज दे छेवें साल विच अदार दे महीने दे तीजे दिन पूरा हो गया। तद इसराइलियां अर्थात जाजक लेवी अते बाकी सारे लोगों ने जो गुलामी तो आए सन आनंद नाल परमेशर दे इस भवन दे समर्पण नू त्यौहार दे रूप विच मनाया अते उन्होंने परमेशर दे इस भवन दे समर्पण समय 100 वैड़े 200 भेडू 400 लेले अते सारे इसराइल दे पाप बली लई 12 बकरे इसराइल दे गोतां अनुसार चढ़ाए अते जिवें मूसा दी पोथी विच लिख्या है उन्होंने जाजकां नू उन्हां दी वारी अनुसार अते लेवियां नू उन्हां दे दल अनुसार यरूशलम विच परमेशर दी उपासना लई नियुक्त कीता। फिर पहले महीने दे 14वें दिन गुलामी तो मुड़ के आए हुए लोगों ने पसा मनाया क्यों जो जाजकां अते लेवियां ने एक मन हो के अपने आप नू पवित्र कीता इसलिए वह सारे पवित्र सन। उन्होंने गुलामी तो मुड़े हुए सारे लोगों अते अपने जाजक भरावां दे लई अते अपने लई पसा दे पशु बलि चढ़ाए। तद उन्हां इसराइलियां ने जो गुलामी तो मुड़ आए सन अते उस देश दीआं पराईआं कौमां दीआं घिनौणियां रीतां तों अलग हो गए सन तां जो परमेशर दी भाल करन पसा खादा। उन्होंने आनंद नाल 7 दिनां तक पतीरी रोटी दा परब मनाया क्यों जो यहोवा ने उन्हां नू आनंद कीता सी अते अशूर दे राजा दा मन उन्हां वल अजिहा फेरिया सी कि ओ परमेशर इसराइल दे परमेशर दा भवन बनाउण विच उन्हां दी सहायता करे। अजरा अध्याय 7। इन्हां गल्लां दे बाद फारस दे राजा अर्तहशस्ता दे राज विच अजरा सराया दा पुत्र ओ अजरिया दा पुत्र ओ हिलकिया दा पुत्र ओ शलूम दा पुत्र ओ सादोक दा पुत्र ओ अहीटूब दा पुत्र ओ अमरिया दा पुत्र ओ अजरिया दा पुत्र ओ मरायोथ दा पुत्र ओ जरहिया दा पुत्र ओ उजी दा पुत्र ओ बुकी दा पुत्र ओ अबिशुआ दा पुत्र ओ फीनहास दा पुत्र ओ अल अजार दा पुत्र ओ हारून प्रधान जाजक दा पुत्र। ए अजरा बाबल तों गया अते ओ मूसा दी व्यवस्था विच जो इसराइल दे परमेशर यहोवा ने दित्ती सी बहुत निपुण शास्त्री सी अते यहोवा उस दे परमेशर दा हथ उस दे उत्ते सी इसलिए राजा ने उस दीआं सारीआं मंगां पूरीआं कर दित्तीआं अते इसराइलियां जाजकां लेवियां गायकां दरबानां अते नथी नीमियां विच्चों कुछ लोग अर्तहशस्ता राजा दे 7वें साल विच यरूशलम नू आए अते अजरा राजा दे 7वें साल दे 5वें महीने यरूशलम विच पहुंचया। पहले महीने दे पहले दिन ओ बाबल तो चलिया अते 5वें महीने दे पहले दिन ओ यरूशलम विच पहुंच गया, इसलिए कि उसदे परमेश्वर दी भलाई दा हथ उसदे उत्ते सी, क्यों जो अजरा ने यहोवा दी व्यवस्था दी खोज करन अते उसदे उत्ते चलन अते इसराइल नू विधियां ते नियमां दी सिक्ख्या देण उत्ते मन लगाया सी। जो चिट्ठी अर्तहशस्ता राजा ने अजरा जाजक ते शास्त्री नू दित्ती, जो यहोवा दियां आग्या दे बचना दा अते इसराइल दे लई विधियां दा शास्त्री सी, ओदी नकल ए है। अर्तहशस्ता राजां दे राजा वल्लों अजरा जाजक नू जो स्वर्गी परमेश्वर दी व्यवस्था दा निपुण शास्त्री है, मैं ए आग्या दिंदा हां कि इसराइल दे जो लोक अते उना दे जाजक अते लेवी जो मेरे राज विच हन, उना विचों जिन्ने अपनी इच्छा नाल यरूशलम नू जाना चाहुंदे हन, ओ तेरे नाल जान। तू राजा अते उसदे 7 मंत्रियां वल्लों इसलिए भेजा जांदा है कि तू अपने परमेश्वर दी व्यवस्था अनुसार जो तेरे हथ विच है यहूदा ते यरूशलम दे बारे पुछ गिछ करें, अते ओ चांदी अते सोना जो राजा अते उसदे मंत्रियां ने अपनी खुशी नाल इसराइल दे परमेश्वर नू जिसदा भवन यरूशलम विच है भेट कीता है लै जावें। नाले जिन्ना चांदी ते सोना बाबल दे सारे सूबे विचों तैनू मिलेगा अते खुशी दी भेट जो लोक ते जाजक अपने परमेश्वर दे भवन लई जो यरूशलम विच है मन तो देण उसनू लै जावें, अते उस पैसे नाल तू फुरती करके वैड़े ते भेडू ते लेले अते उना दियां मैदे दियां भेटां ते पीण दियां भेटां मुल लई ते उना नू अपने परमेश्वर दी जगवेदी उत्ते जो यरूशलम दे भवन विच है चढ़ाई, अते बचे हुए चांदी ते सोने नाल जो कुछ तैनू अते तेरे भरावां नू चंगा लगे अपने परमेश्वर दी इच्छा अनुसार करियो। परमेश्वर दे भवन दी उपासना दे लई जिहड़े भांडे तैनू सौंपे जांदे हन उन्हां नू परमेश्वर दे सन्मुख दे देवी, अते होर जो कुछ भी तेरे परमेश्वर दे भवन दे लई जरूरी होवे जो तैनू देना पवे ओ शाही खजाने विचों दे देवी। मैं राजा अर्तहशस्ता आप दरिया पार दे सारे खजानचियां नू आग्या दिंदा हाँ कि जो कुछ अजरा जाजक स्वर्गी परमेश्वर दी व्यवस्था दा शास्त्री तुहाडे तो चाहे ओ तुरंत पूरा कीता जावे। चांदी 150 मन तक, कणक 750 मन तक, दाखरस अते तेल 75 मन तक अते लून जिन्नी लोड़ होवे दिता जावे। जो कुछ भी स्वर्गी परमेश्वर ने आग्या दित्ती है ठीक उसे तरह ही स्वर्गी परमेश्वर दे भवन दे लई कीता जावे, तां जो राजा ते राजकुमारां दे राज दे विरुद्ध परमेश्वर दा क्रोध ना पड़के। अते असीं तुहानू चेतौनी दिंदे हां कि जाजकां ते लेवियां ते गायकां ते दरबाना ते नथीनीमा अते परमेश्वर दे भवन दे सेवकां विचों किसे तों वी लगान चुंगी अते नजराना लैण दी आग्या नहीं है। अते हे अजरा, तू अपने परमेश्वर दे उस ज्ञान अनुसार जो तेरे विच है हाकमां अते न्याइयां नू नियुक्त करी तां जो दरिया पार दे सारे लोकां दा जिहड़े तेरे परमेश्वर दी व्यवस्था नू जाणदे होण न्याय करन अते जिहड़े ना जाणदे होण उहनां नू तुसी सिखाओ। अते जो कोई तेरे परमेश्वर दी व्यवस्था अते राजा दे नियम ना मन्ने उस नू तुरंत सज़ा दित्ती जावे, भावें मौत जां देश निकाला जां माल दी जब्ती जां कैद दी सज़ा। धन है यहोवा साडे पुरखियां दा परमेश्वर जिसने एहो जिही गल राजा दे मन विच पाई कि ओ यहोवा दे भवन दा सत्कार करे जो यरूशलम विच है, अते राजा ते उसदे मंत्रियां दे सन्मुख अते राजा दे सारे बलवंत हाकमां दे अग्गे मेरे उत्ते किरपा दी नज़र कीती है, इस लई मैं यहोवा अपने परमेश्वर दे हथों जो मेरे उत्ते सी बल पाया अते मैं इसराइल विचों आगुआं नू इकट्ठा कीता तां जो ओ मेरे नाल अग्गे चलन। अजरा अध्याय 8। अर्तहशस्ता राजा दे राज विच जो लोक मेरे नाल बाबल तों यरूशलम नू आए उना दे पुरखियां दे घराणियां दे आगू अते उना दी वंशावली ए है। फीनहास दे पुत्रां विचों गेरशोम अते इथामार दे पुत्रां विचों दानियल अते दाऊद दे पुत्रां विचों हटूश शकन्याह दे पुत्रां विचों परोश दे पुत्रां विचों जकरिया अते उसदे नाल दे 150 पुरश वंशावली दे अनुसार गिने गए। पहत मुआब दे पुत्रां विच्चों जरहयाह दा पुत्र अले होए नई अते उस दे नाल 200 पुरख। शकन्याह दे पुत्रां विच्चों ਯਹਜ਼ੀਏਲ ਦਾ ਪੁੱਤਰ ਅਤੇ ਉਸ ਦੇ ਨਾਲ 300 ਪੁਰਖ, ਆਦੀਨ ਦੇ ਪੁੱਤਰਾਂ ਵਿੱਚੋਂ ਯੋਨਾਥਾਨ ਦਾ ਪੁੱਤਰ ਅਬਦ ਅਤੇ ਉਸ ਦੇ ਨਾਲ 50 ਪੁਰਖ, ਏਲਾਮ ਦੇ ਪੁੱਤਰਾਂ ਵਿੱਚੋਂ ਅਥਲਿਆਹ ਦਾ ਪੁੱਤਰ ਯਿਸ਼ਯਾਹ ਅਤੇ ਉਸ ਦੇ ਨਾਲ 70 ਪੁਰਖ, ਸ਼ਫਟਿਆਹ ਦੇ ਪੁੱਤਰਾਂ ਵਿੱਚੋਂ ਮਿਕਾਇਲ ਦਾ ਪੁੱਤਰ ਜ਼ਬਦਿਆ ਅਤੇ ਉਸ ਦੇ ਨਾਲ 80 ਪੁਰਖ, ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਿਆ ਅਤੇ ਉਸ ਦੇ ਨਾਲ 218 ਪੁਰਖ, ਸ਼ਲੋਮੀਤ ਦੇ ਪੁੱਤਰਾਂ ਵਿੱਚੋਂ ਯਸੀਫਿਆ ਦਾ ਪੁੱਤਰ ਅਤੇ ਉਸ ਦੇ ਨਾਲ 160 ਪੁਰਖ, ਬੇਬਾਈ ਦੇ ਪੁੱਤਰਾਂ ਵਿੱਚੋਂ ਬੇਬਾਈ ਦਾ ਪੁੱਤਰ ਜ਼ਕਰਿਆ ਅਤੇ ਉਸ ਦੇ ਨਾਲ 28 ਪੁਰਖ, ਅਜ਼ਗਾਦ ਦੇ ਪੁੱਤਰਾਂ ਵਿੱਚੋਂ ਹਕਾਟਾਨ ਦਾ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ 110 ਪੁਰਖ, ਅਦੋਨੀਕਾਮ ਦੇ ਪੁੱਤਰਾਂ ਵਿੱਚੋਂ ਜਿਹੜੇ ਆਖਰੀ ਸਨ ਉਹਨਾਂ ਦੇ ਨਾਮ ਇਹ ਹਨ, ਅਲੀ ਫਾਲਟ ਤੇ ਯਈਏਲ ਤੇ ਸ਼ਮਯਾ ਅਤੇ ਉਹਨਾਂ ਦੇ ਨਾਲ 60 ਪੁਰਖ, ਬਿਗਵਈ ਦੇ ਪੁੱਤਰਾਂ ਵਿੱਚੋਂ ਉਥਈ ਤੇ ਜ਼ਕੂਰ ਅਤੇ ਉਹਨਾਂ ਦੇ ਨਾਲ 70 ਪੁਰਖ। ਮੈਂ ਇਹਨਾਂ ਨੂੰ ਉਸ ਨਦੀ ਦੇ ਕੋਲ ਜੋ ਅਹਵਾ ਦੀ ਵੱਲ ਵਗਦੀ ਹੈ ਇਕੱਠਾ ਕੀਤਾ ਅਤੇ ਉੱਥੇ ਅਸੀਂ 3 ਦਿਨ ਡੇਰੇ ਲਾ ਕੇ ਰਹੇ ਅਤੇ ਉੱਥੇ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਵੇਖਿਆ ਪਰ ਮੈਨੂੰ ਲੇਵੀਆਂ ਵਿੱਚੋਂ ਕੋਈ ਨਾ ਮਿਲਿਆ। ਤਦ ਮੈਂ ਅਲੀ ਅਜ਼ਰ, ਅਰੀਏਲ, ਸ਼ਮਿਆ, ਅਲ ਨਾਥਾਨ, ਯਾਰੀਬ, ਅਲ ਨਾਥਾਨ, ਨਾਥਾਨ, ਜ਼ਕਰਿਆ, ਮਸ਼ੂਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲ ਨਾਥਾਨ ਨੂੰ ਜੋ ਬੁੱਧਵਾਨ ਪੁਰਖ ਸਨ ਸੱਦਾ ਭੇਜਿਆ ਅਤੇ ਮੈਂ ਉਹਨਾਂ ਨੂੰ ਇਦੋ ਕੋਲ ਜੋ ਕਾਸਿਫਿਆ ਨਾਮਕ ਸਥਾਨ ਦਾ ਪ੍ਰਧਾਨ ਸੀ ਭੇਜ ਦਿੱਤਾ ਅਤੇ ਜੋ ਕੁਝ ਉਹਨਾਂ ਨੇ ਇਦੋ ਅਤੇ ਉਸਦੇ ਭਰਾ ਨਥੀਨੀਮੀਆਂ ਨੂੰ ਕਾਸਿਫਿਆ ਨਾਮਕ ਸਥਾਨ ਵਿੱਚ ਕਹਿਣਾ ਸੀ ਸਮਝਾ ਦਿੱਤਾ ਤਾਂ ਜੋ ਉਹ ਸਾਡੇ ਪਰਮੇਸ਼ਰ ਦੇ ਭਵਨ ਦੇ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲੈ ਆਉਣ। ਸਾਡੇ ਪਰਮੇਸ਼ਰ ਦੀ ਭਲਿਆਈ ਦਾ ਹੱਥ ਸਾਡੇ ਉੱਤੇ ਸੀ, ਇਸ ਲਈ ਉਹ ਇੱਕ ਬੁੱਧਵਾਨ ਮਨੁੱਖ ਸ਼ੇਰੇ ਬਿਆਹ ਨੂੰ ਸਾਡੇ ਕੋਲ ਲੈ ਆਏ ਜੋ ਮਹਲੀ ਦੇ ਵੰਸ਼ ਵਿੱਚੋਂ ਲੇਵੀ ਦਾ ਪੁੱਤਰ ਅਤੇ ਇਸਰਾਇਲ ਦਾ ਪੋਤਾ ਸੀ, ਨਾਲੇ ਸ਼ੇਰੇ ਬਿਆਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਲਿਆਏ, ਕੁੱਲ 18 ਪੁਰਖਾਂ ਨੂੰ ਅਤੇ ਹਸ਼ਬਿਆਹ ਨੂੰ ਤੇ ਉਸਦੇ ਨਾਲ ਮਰਾਰੀਆਂ ਵਿੱਚੋਂ ਯਿਸ਼ਯਾਹ ਨੂੰ ਅਤੇ ਉਸਦੇ ਭਰਾਵਾਂ ਅਤੇ ਉਹਨਾਂ ਦੇ ਪੁੱਤਰਾਂ ਨਾਲ ਕੁੱਲ 20 ਪੁਰਖਾਂ ਨੂੰ ਅਤੇ ਨਥੀਨੀਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਅਤੇ ਹਾਕਮਾਂ ਨੇ ਲੇਵੀਆਂ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਸੀ, 220 ਨਥੀਨੀਮੀਆਂ ਨੂੰ ਲੈ ਆਏ। ਉਹਨਾਂ ਸਾਰਿਆਂ ਦੇ ਨਾਮ ਲਿਖੇ ਗਏ ਸਨ। ਤਦ ਮੈਂ ਉੱਥੇ ਅਰਥਾਤ ਅਹਵਾ ਨਦੀ ਦੇ ਕੰਢੇ ਤੇ ਵਰਤ ਰੱਖਣ ਦੀ ਘੋਸ਼ਣਾ ਕੀਤੀ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਦੇ ਸਨਮੁੱਖ ਹਲੀਮ ਹੋ ਕੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਆਪਣੇ ਸਾਰੇ ਮਾਲ ਧਨ ਦੇ ਲਈ ਉਸ ਤੋਂ ਸੁਰੱਖਿਅਤ ਸਫ਼ਰ ਮੰਗੀਏ, ਕਿਉਂ ਜੋ ਮੈਂ ਸ਼ਰਮ ਦੇ ਮਾਰੇ ਰਾਜਾ ਤੋਂ ਸਿਪਾਹੀਆਂ ਦੇ ਜੱਥੇ ਤੇ ਘੋੜਸਵਾਰ ਨਾ ਮੰਗੇ ਕਿ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ, ਕਿਉਂ ਜੋ ਅਸੀਂ ਰਾਜਾ ਨੂੰ ਕਿਹਾ ਸੀ ਸਾਡੇ ਪਰਮੇਸ਼ੁਰ ਦਾ ਹੱਥ ਭਲਿਆਈ ਦੇ ਲਈ ਉਹਨਾਂ ਸਾਰਿਆਂ ਦੇ ਨਾਲ ਹੈ ਜੋ ਉਸਦੀ ਭਾਲ ਕਰਦੇ ਹਨ, ਪਰ ਉਸਦਾ ਬਲ ਤੇ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਸਨੂੰ ਤਿਆਗ ਦਿੰਦੇ ਹਨ। ਅਸੀਂ ਵਰਤ ਰੱਖ ਕੇ ਪਰਮੇਸ਼ੁਰ ਦੇ ਅੱਗੇ ਇਸ ਗੱਲ ਦੀ ਬੇਨਤੀ ਕੀਤੀ ਅਤੇ ਉਸਨੇ ਸਾਡੀ ਸੁਣੀ। ਤਦ ਮੈਂ ਸਰਦਾਰ ਜਾਜਕਾਂ ਵਿੱਚੋਂ 12 ਨੂੰ, ਅਰਥਾਤ ਸ਼ੇਰੇ ਬਿਆ, ਹਸ਼ਬਿਆ ਨੂੰ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ 10 ਨੂੰ ਵੱਖਰਾ ਕੀਤਾ ਅਤੇ ਉਹਨਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਰਾਜਾ ਅਤੇ ਉਸਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਇਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਹਨਾਂ ਨੂੰ ਦੇ ਦਿੱਤੇ। ਮੈਂ ਉਹਨਾਂ ਦੇ ਹੱਥ ਵਿੱਚ 22 ਟਨ ਚਾਂਦੀ, 70 ਕਿਲੋ ਚਾਂਦੀ ਦੇ ਭਾਂਡੇ ਅਤੇ 3,700 ਸੋਨਾ, ਨਾਲੇ ਸੋਨੇ ਦੇ 20 ਕਟੋਰ ਦਾਨ 8 ਕਿਲੋ ਦੇ ਸਨ ਅਤੇ ਚਮਕਦੇ ਖਾਲਸ ਪਿੱਤਲ ਦੇ 2 ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ ਤੋਲ ਕੇ ਦਿੱਤੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਹੋਵਾ ਲਈ ਪਵਿੱਤਰ ਹੋਵੋ ਜਿਸ ਤਰ੍ਹਾਂ ਇਹ ਭਾਂਡੇ ਵੀ ਪਵਿੱਤਰ ਹਨ, ਅਤੇ ਇਹ ਚਾਂਦੀ ਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾ ਦੇ ਲਈ ਖੁਸ਼ੀ ਦੀ ਭੇਟ ਹੈ। ਚੌਕਸ ਰਹੋ, ਜਦ ਤੱਕ ਤੁਸੀਂ ਯਰੂਸ਼ਲਮ ਵਿੱਚ ਪ੍ਰਧਾਨ ਜਾਜਕਾਂ ਤੇ ਲੇਵੀਆਂ ਅਤੇ ਇਸਰਾਇਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ ਯਹੋਵਾ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਹਨਾਂ ਨੂੰ ਤੋਲ ਕੇ ਨਾ ਦਿਓ, ਤਦ ਤੱਕ ਇਹਨਾਂ ਦੀ ਰਾਖੀ ਕਰੋ। ਤਦ ਜਾਜਕਾਂ ਤੇ ਲੇਵੀਆਂ ਨੇ ਸੋਨੇ, ਚਾਂਦੀ ਅਤੇ ਭਾਂਡਿਆਂ ਨੂੰ ਤੋਲ ਕੇ ਲੈ ਲਿਆ ਤਾਂ ਜੋ ਉਹਨਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਪਹੁੰਚਾ ਦੇਣ। ਫਿਰ ਅਸੀਂ ਪਹਿਲੇ ਮਹੀਨੇ ਦੇ 12ਵੇਂ ਦਿਨ ਯਰੂਸ਼ਲਮ ਨੂੰ ਜਾਣ ਲਈ ਅਹਵਾ ਦੀ ਨਦੀ ਤੋਂ ਕੂਚ ਕੀਤਾ ਅਤੇ ਸਾਡੇ ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਸੀ ਅਤੇ ਉਸਨੇ ਸਾਨੂੰ ਵੈਰੀਆਂ ਅਤੇ ਰਾਹ ਵਿੱਚ ਘਾਤ ਲਾਉਣ ਵਾਲਿਆਂ ਦੇ ਹੱਥਾਂ ਤੋਂ ਬਚਾਇਆ। ਇਸ ਲਈ ਅਸੀਂ ਯਰੂਸ਼ਲਮ ਦੇ ਵਿੱਚ ਪਹੁੰਚ ਕੇ 3 ਦਿਨ ਤੱਕ ਉੱਥੇ ਰਹੇ ਅਤੇ 4th day ਉਹ ਚਾਂਦੀ, ਸੋਨਾ ਅਤੇ ਭਾਂਡੇ ਸਾਡੇ ਪਰਮੇਸ਼ਰ ਦੇ ਭਵਨ ਵਿੱਚ ਉਰੀਆ ਦੇ ਪੁੱਤਰ ਮਰੇਮੋਥ ਦੇ ਹੱਥ ਵਿੱਚ ਤੋਲ ਕੇ ਦਿੱਤੇ ਗਏ। ਉਸ ਦੇ ਨਾਲ ਫੀਨਹਾਸ ਦਾ ਪੁੱਤਰ ਅਲ ਅਜ਼ਾਰ ਸੀ ਅਤੇ ਉਹਨਾਂ ਦੇ ਨਾਲ ਇਹ ਲੇਵੀ ਸਨ।
ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿਨੋਈ ਦਾ ਪੁੱਤਰ ਨੋ ਦਿਆ ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ ਉਹਨਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ। ਗੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਇਸਰਾਇਲ ਦੇ ਪਰਮੇਸ਼ਰ ਦੇ ਲਈ ਹੋਮ ਬਲੀਆਂ ਚੜ੍ਹਾਈਆਂ। ਸਾਰੇ ਇਸਰਾਇਲ ਦੇ ਲਈ 12 ਵਿਹੜੇ, 96 ਭੇਡੂ, 77 ਲੇਲੇ ਅਤੇ ਪਾਪ ਬਲੀ ਦੇ ਲਈ 12 ਬੱਕਰੇ, ਇਹ ਸਭ ਪਰਮੇਸ਼ਰ ਦੇ ਲਈ ਹੋਮ ਬਲੀ ਸਨ। ਤਦ ਉਹਨਾਂ ਨੇ ਰਾਜਾ ਦੀ ਆਗਿਆ ਨੂੰ ਦਰਿਆ ਪਾਰ ਦੇ ਅਧਿਕਾਰੀਆਂ ਅਤੇ ਹਾਕਮਾਂ ਨੂੰ ਦਿੱਤਾ ਅਤੇ ਉਹਨਾਂ ਨੇ ਇਸਰਾਇਲੀ ਲੋਕਾਂ ਦੀ ਪਰਮੇਸ਼ਰ ਦੇ ਭਵਨ ਦੇ ਕੰਮ ਵਿੱਚ ਸਹਾਇਤਾ ਕੀਤੀ। ਅਜ਼ਰਾ ਅਧਿਆਏ 9। ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਆਗੂਆਂ ਨੇ ਮੇਰੇ ਕੋਲ ਆ ਕੇ ਕਿਹਾ, ਇਸਰਾਇਲ ਦੀ ਪ੍ਰਜਾ, ਜਾਜਕ ਤੇ ਲੇਵੀ ਇਸ ਦੇਸ਼ ਦੀਆਂ ਕੌਮਾਂ ਤੋਂ ਵੱਖਰੇ ਨਹੀਂ ਰਹੇ, ਪਰ ਕਨਾਨੀਆਂ, ਹਿੱਤੀਆਂ, ਫਰੀਜੀਆਂ, ਯਬੂਸੀਆਂ, ਅਮੋਨੀਆਂ, ਮੁਆਬੀਆਂ, ਮਿਸਰੀਆਂ ਅਤੇ ਅਮੋਰੀਆਂ ਦੇ ਘਿਨੌਣੇ ਕੰਮਾਂ ਦੇ ਅਨੁਸਾਰ ਕੰਮ ਕਰਦੇ ਹਨ, ਕਿਉਂ ਜੋ ਉਹਨਾਂ ਨੇ ਉਹਨਾਂ ਦੀਆਂ ਧੀਆਂ ਆਪਣੇ ਲਈ ਤੇ ਆਪਣੇ ਪੁੱਤਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤਰ ਪਰਜਾ ਇਸ ਦੇਸ਼ ਦੀਆਂ ਕੌਮਾਂ ਵਿੱਚ ਰਲ ਮਿਲ ਗਈ ਹੈ ਅਤੇ ਇਸ ਧੋਖੇ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ। ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜੀ ਦੇ ਵਾਲ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ। ਤਦ ਉਹ ਸਾਰੇ ਜਿਹੜੇ ਇਸਰਾਇਲ ਦੇ ਪਰਮੇਸ਼ਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਹਨਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ। ਸ਼ਾਮ ਦੀ ਬਲੀ ਚੜਾਉਣ ਦੇ ਸਮੇਂ ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਝੁਕਿਆ ਅਤੇ ਆਪਣੇ ਪਰਮੇਸ਼ਰ ਯਹੋਵਾ ਦੇ ਅੱਗੇ ਆਪਣੇ ਹੱਥ ਫੈਲਾਏ। ਤਦ ਮੈਂ ਇਹ ਪ੍ਰਾਰਥਨਾ ਕੀਤੀ, ਹੇ ਮੇਰੇ ਪਰਮੇਸ਼ਰ, ਮੈਂ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ਰ, ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਆਕਾਸ਼ ਤੱਕ ਪਹੁੰਚ ਗਈ ਹੈ। ਆਪਣੇ ਪੁਰਖਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਅਸੀਂ ਵੱਡੀ ਬੁਰਿਆਈ ਕਰਦੇ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਅਤੇ ਸਾਡੇ ਰਾਜੇ ਤੇ ਸਾਡੇ ਜਾਜਕ ਇਹਨਾਂ ਦੇਸ਼ਾਂ ਦੇ ਰਾਜਿਆਂ ਦੇ ਹੱਥ ਵਿੱਚ ਤਲਵਾਰ ਲਈ, ਗੁਲਾਮੀ ਲਈ, ਲੁੱਟੇ ਜਾਣ ਲਈ ਅਤੇ ਬੇਇੱਜ਼ਤ ਹੋਣ ਲਈ ਉਹਨਾਂ ਦੇ ਹਵਾਲੇ ਕੀਤੇ ਜਾਂਦੇ ਰਹੇ ਹਾਂ, ਜਿਵੇਂ ਕਿ ਅੱਜ ਦੇ ਦਿਨ ਹੈ। ਪਰ ਹੁਣ ਕੁਝ ਦਿਨਾਂ ਤੋਂ ਯਹੋਵਾ ਸਾਡੇ ਪਰਮੇਸ਼ਰ ਦੀ ਦਇਆ ਸਾਡੇ ਉੱਤੇ ਹੋਈ ਹੈ ਅਤੇ ਉਸਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ, ਤਾਂ ਜੋ ਸਾਡਾ ਪਰਮੇਸ਼ਰ ਸਾਡੀਆਂ ਅੱਖਾਂ ਨੂੰ ਰੌਸ਼ਨੀ ਦੇਵੇ ਅਤੇ ਗੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖਸ਼ੇ, ਕਿਉਂ ਜੋ ਅਸੀਂ ਤਾਂ ਗੁਲਾਮ ਹਾਂ, ਪਰ ਸਾਡੇ ਪਰਮੇਸ਼ਰ ਨੇ ਸਾਨੂੰ ਸਾਡੀ ਗੁਲਾਮੀ ਵਿੱਚ ਨਹੀਂ ਛੱਡਿਆ, ਸਗੋਂ ਫਾਰਸ ਦੇ ਰਾਜਿਆਂ ਦੇ ਸਾਹਮਣੇ ਸਾਡੇ ਉੱਤੇ ਆਪਣੀ ਦਇਆ ਨੂੰ ਵਧਾਇਆ, ਤਾਂ ਜੋ ਸਾਨੂੰ ਤਸੱਲੀ ਦੀ ਜ਼ਿੰਦਗੀ ਬਖਸ਼ੇ ਕਿ ਅਸੀਂ ਆਪਣੇ ਪਰਮੇਸ਼ਰ ਦੇ ਭਵਨ ਨੂੰ ਉਸਾਰੀਏ ਅਤੇ ਉਸਦੇ ਖੰਡਰਾਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾ ਅਤੇ ਯਰੂਸ਼ਲਮ ਵਿੱਚ ਆਸਰਾ ਦੇਵੇ। ਹੁਣ ਹੇ ਸਾਡੇ ਪਰਮੇਸ਼ਰ, ਇਸ ਤੋਂ ਬਾਅਦ ਅਸੀਂ ਤੈਨੂੰ ਕੀ ਆਖੀਏ, ਕਿਉਂ ਜੋ ਅਸੀਂ ਤੇਰੇ ਉਹਨਾਂ ਹੁਕਮਾਂ ਨੂੰ ਭੁਲਾ ਦਿੱਤਾ ਹੈ ਜਿਨ੍ਹਾਂ ਨੂੰ ਤੂੰ ਇਹ ਕਹਿ ਕੇ ਆਪਣੇ ਦਾਸ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ ਉਸ ਦੇਸ਼ ਦੀਆਂ ਕੌਮਾਂ ਦੇ ਘਿਨੌਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਹਨਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭ੍ਰਿਸ਼ਟ ਕਰ ਛੱਡਿਆ ਹੈ। ਹੁਣ ਤੁਸੀਂ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਨਾ ਵਿਆਹੁਣਾ ਅਤੇ ਨਾ ਉਹਨਾਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਅਤੇ ਨਾ ਹੀ ਉਹਨਾਂ ਦੀ ਸਲਾਮਤੀ ਤੇ ਵਾਧਾ ਚਾਹੁਣਾ, ਤਾਂ ਜੋ ਤੁਸੀਂ ਤਕੜੇ ਰਹੋ ਅਤੇ ਉਸ ਧਰਤੀ ਦੇ ਪਦਾਰਥ ਖਾਓ ਅਤੇ ਉਸਨੂੰ ਆਪਣੇ ਵੰਸ਼ ਲਈ ਸਦੀਪਕ ਕਾਲ ਦੀ ਮਿਲਕ ਹੋਣ ਲਈ ਛੱਡ ਜਾਓ। ਇਹਨਾਂ ਸਾਰੀਆਂ ਮੁਸੀਬਤਾਂ ਦੇ ਬਾਅਦ ਜਿਹੜੀਆਂ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ਰ, ਤੂੰ ਸਾਨੂੰ ਸਾਡੇ ਪਾਪਾਂ ਦੇ ਯੋਗ ਬਹੁਤ ਘੱਟ ਸਜ਼ਾ ਦਿੱਤੀ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ। ਕੀ ਅਸੀਂ ਫਿਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਹਨਾਂ ਘਿਨੌਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ? ਹੇ ਇਸਰਾਇਲ ਦੇ ਪਰਮੇਸ਼ਰ ਯਹੋਵਾ, ਤੂੰ ਧਰਮੀ ਹੈ, ਤਾਂ ਹੀ ਅਸੀਂ ਅੱਜ ਦੇ ਦਿਨ ਤੱਕ ਬਚੇ ਹੋਏ ਹਾਂ। ਵੇਖ, ਅਸੀਂ ਆਪਣੇ ਅਪਰਾਧਾਂ ਦੇ ਵਿੱਚ ਤੇਰੇ ਸਾਹਮਣੇ ਹਾਂ, ਕਿਉਂਕਿ ਕੌਣ ਹੈ ਜੋ ਇਹਨਾਂ ਦੇ ਕਾਰਨ ਤੇਰੇ ਸਾਹਮਣੇ ਖੜਾ ਰਹਿ ਸਕੇ?